નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਕਿ ਔਰਤਾਂ ਵਿਗਿਆਨ, ਸ਼ਾਸਨ ਤੇ ਨਵੀਨਤਾ ਵਿਚ ਭਾਰਤ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਨੀਟ UG 2026 ਵਿਚ ਪ੍ਰੀਖਿਆਰਥੀਆਂ ਪ੍ਰਤੀ ਸੁਖਾਵੇਂ ਬਦਲਾਅ ਪੇਸ਼ ਕੀਤੇ, ਮਿਆਦ ਵਧਾਈ ਤੇ ਲੇਆਊਟ ਨੂੰ ਸੋਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਰਕਾਰ ਨੇ ਸੰਸਥਾਗਤ ਤੇ ਵਪਾਰਕ ਖਰੀਦਦਾਰਾਂ ਦੇ ਪ੍ਰਚੂਨ ਪੰਪਾਂ ਤੋਂ ਈਂਧਣ ਖਰੀਦਣ ਤੇ ਰੋਕ ਲਾਈ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਪਿਆਜ਼ ਦੀ ਖਰੀਦ ਦੀ ਸਮੀਖਿਆ ਕੀਤੀ, ਯਕੀਨੀ ਕੀਮਤ ਵਿਚ ਸੋਧ ਕੀਤੀ ਤੇ ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਮਾਲੀ ਸਮਾਵੇਸ਼ ਅਤੇ ਉਦਮਸ਼ੀਲਤਾ ਤੋਂ ਲੈ ਕੇ ਸਿੱਖਿਆ, ਸਿਹਤ ਸੰਭਾਲ, ਸੈਨੀਟੇਸ਼ਨ, ਰਿਹਾਇਸ਼, ਖੇਡਾਂ, ਵਿਗਿਆਨ ਤੇ ਸ਼ਾਸਨ ਤੱਕ ਔਰਤਾਂ ਵੱਖ ਵੱਖ ਖੇਤਰਾਂ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਰੋਨ ਤਕਨਾਲੋਜੀ ਵਰਗੇ ਉਭਰ ਰਹੇ ਖੇਤਰਾਂ ਵਿਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਮੌਕਿਆਂ ਦੇ ਨਵੇਂ ਰਾਹ ਖੋਲ੍ਹ ਰਹੀ ਹੈ ਤੇ ਦੇਸ਼ ਭਰ ਵਿਚ ਵਿਕਾਸ ਨੂੰ ਬਦਲ ਰਹੀ ਏ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿਚ NDA ਸਰਕਾਰ ਨੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਤੇ ਇਹ ਸਾਰੇ ਖੇਤਰਾਂ ਵਿਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਵੈ ਸਹਾਇਤਾ ਸਮੂਹਾਂ ਦੀ ਸਰਗਰਮੀ ਨਾਲ ਹਮਾਇਤ ਕਰ ਰਹੀ ਏ ਜੋ ਔਰਤਾਂ ਨੂੰ ਮਾਲੀ ਤੌਰ ਤੇ ਸੁਤੰਤਰ ਬਣਾਉਣ ਵਿਚ ਬਹੁਤ ਅੱਗੇ ਵਧ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਨਮਾਨ, ਮੌਕੇ ਤੇ ਸ਼ਕਤੀਕਰਨ ਤੇ ਆਧਾਰਿਤ ਸਰਕਾਰ ਦੇ ਯਤਨਾਂ ਨੇ ਇਕ ਅਜਿਹਾ ਮਾਹੌਲ ਬਣਾਉਣ ਵਿਚ ਮਦਦ ਕੀਤੀ ਏ ਜਿਸ ਵਿਚ ਔਰਤਾਂ ਆਪਣੀ ਪੂਰੀ ਸਮਰੱਥਾ ਨੂੰ ਮਹਿਸੂਸ ਕਰ ਸਕਣ ਅਤੇ ਰਾਸ਼ਟਰ ਨਿਰਮਾਣ ਵਿਚ ਵਧੇਰੇ ਮਜ਼ਬੂਤੀ ਨਾਲ ਯੋਗਦਾਨ ਪਾ ਸਕਣ। ਸ੍ਰੀ ਮੋਦੀ ਨੇ ਭਾਰਤ ਦੀ ਨਾਰੀ ਸ਼ਕਤੀ ਦੇ ਵਿਗਿਆਨ, ਪੁਲਾੜ ਤੇ ਨਵੀਨਤਾ ਵਰਗੇ ਖੇਤਰਾਂ ਵਿਚ ਆਪਣੀ ਛਾਪ ਛੱਡਦੇ ਹੋਏ ਦੇਖ ਕੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਰਾਸ਼ਟਰ ਨਿਰਮਾਣ ਦੀ ਨੀਂਹ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਮਾਵਾਂ, ਭੈਣਾਂ ਤੇ ਧੀਆਂ ਅੱਜ ਹਰ ਖੇਤਰ ਵਿਚ ਆਪਣੀ ਅਸਾਧਾਰਨ ਪ੍ਰਤਿਭਾ ਤੇ ਹੁਨਰ ਨਾਲ ਭਾਰਤ ਮਾਤਾ ਦੀ ਸ਼ਾਨ ਵਧਾ ਰਹੀਆਂ ਨੇ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕਰ ਦਿੱਤੀ ਏ। ਨਵਾਂ ਸਮਾਂ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5:15 ਤੱਕ ਹੋਏਗਾ। ਸੋਧੀ ਹੋਈ ਪ੍ਰੀਖਿਆ ਦੀ ਮਿਆਦ ਵਿਚ ਲਾਜ਼ਮੀ ਪ੍ਰੀਖਿਆ ਅਮਲਾਂ ਲਈ ਲੋੜੀਂਦਾ ਸਮਾਂ ਸ਼ਾਮਲ ਏ। ਏਜੰਸੀ ਨੇ ਕਿਹਾ ਕਿ ਇਹ ਸੁਧਾਰ ਪਿਛਲੇ ਕਈ ਸਾਲਾਂ ਤੋਂ ਉਮੀਦਵਾਰਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ ਤੇ ਕੀਤੇ ਗਏ ਨੇ। ਏਜੰਸੀ ਨੇ ਵੀ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ ਨੋਟ UG ਪ੍ਰੀਖਿਆ ਉਮੀਦਵਾਰਾਂ ਦੀਆਂ ਜ਼ਰੂਰਤਾਂ ਮੁਤਾਬਕ ਨਿਰਪੱਖ, ਸੁਰੱਖਿਅਤ ਅਤੇ ਜਵਾਬਦੇਹ ਢੰਗ ਨਾਲ ਕਾਰਵਾਈ ਕਰੇ। ਪੇਸ਼ ਇੱਕ ਰਿਪੋਰਟ।
ਏਜੰਸੀ ਨੇ ਪ੍ਰਸ਼ਨ ਪੱਤਰ ਦੇ ਨਾਲ ਪ੍ਰਦਾਨ ਕੀਤੀ ਜਾਣ ਵਾਲੀ ਰਫ ਵਰਕਸ਼ੀਟ ਨੂੰ 2 ਪੰਨਿਆਂ ਤੋਂ ਵਧਾ ਕੇ 4 ਪੰਨਿਆਂ ਤੱਕ ਕਰ ਦਿੱਤਾ ਹੈ। ਇਹ ਸੁਧਾਰ ਇਸ ਫੀਡਬੈਕ ਤੋਂ ਬਾਅਦ ਕੀਤਾ ਗਿਆ ਸੀ ਕਿ ਪੁਰਾਣਾ ਲੇਆਊਟ ਕੁਝ ਵਿਦਿਆਰਥੀਆਂ, ਖਾਸ ਕਰਕੇ ਖੱਬੇ ਹੱਥ ਨਾਲ ਲਿਖਣ ਵਾਲੇ ਵਿਦਿਆਰਥੀਆਂ ਲਈ ਅਸੁਵਿਧਾਜਨਕ ਸੀ। NTA ਨੇ ਕਿਹਾ ਕਿ ਪ੍ਰੀਖਿਆ ਡਿਜ਼ਾਈਨ ਵਿਚ ਛੋਟੇ ਸੁਧਾਰ ਵੀ ਇਕ ਮਹੱਤਵਪੂਰਨ ਪ੍ਰੀਖਿਆ ਦੌਰਾਨ ਉਮੀਦਵਾਰਾਂ ਦੇ ਅਨੁਭਵ ਤੇ ਚੰਗਾ ਪ੍ਰਭਾਵ ਪਾ ਸਕਦੇ ਨੇ। ਇਸ ਲਈ ਇਹ ਉਪਾਅ ਲਾਗੂ ਕੀਤੇ ਗਏ ਨੇ ਜਦੋਂ ਕਿ ਨਿਰਪੱਖਤਾ ਅਤੇ ਸੁਰੱਖਿਆ ਦੇ ਸਰਵਉੱਚ ਮਿਆਰਾਂ ਨੂੰ ਬਣਾਈ ਰੱਖਿਆ ਜਾਂਦਾ ਹੈ। ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖਲਾ ਕਾਰਡ ਅਤੇ ਜਾਣਕਾਰੀ ਬੁਲੇਟਿਨ ਵਿਚ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਪ੍ਰੀਖਿਆ ਸਟਾਫ ਨਾਲ ਸਹਿਯੋਗ ਕਰਨ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖ਼ਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਵੀਂ ਦਿੱਲੀ ਵਿਚ ਅਮਰਨਾਥ ਯਾਤਰਾ ਲਈ ਤਿਆਰੀਆਂ ਦੀ ਸਮੀਖਿਆ ਕਰਨ ਵਾਸਤੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਫੌਜ ਮੁਖੀ ਜਨਰਲ ਉਪਿੰਦਰ ਦਵੇਦੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਜੰਮੂ ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ, CRPF, BSF, CISF, ITBP ਅਤੇ SSB ਦੇ ਡਾਇਰੈਕਟਰ ਜਨਰਲ ਮੀਟਿੰਗ ਵਿਚ ਮੌਜੂਦ ਨੇ। ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਏਗੀ ਅਤੇ 28 ਅਗਸਤ ਨੂੰ ਸੰਪੂਰਨ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਅਸਾਮ ਤੇ ਨਾਗਾਲੈਂਡ ਵੱਲੋਂ ਦਸਤਖਤ ਕੀਤਾ ਗਿਆ ਤ੍ਰੈ ਧਿਰੀ ਸਮਝੌਤਾ ਉੱਤਰ ਪੂਰਬ ਵਿਚ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਨੂੰ ਖਤਮ ਕਰ ਦੇਵੇਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਮਝੌਤਾ ਖੇਤਰ ਵਿਚ ਤੇਲ ਤੇ ਗੈਸ ਦੇ ਭਾਅ ਲਈ ਰਾਹ ਖੋਲੇਗਾ। ਉਨ੍ਹਾਂ ਅੱਗੇ ਕਿਹਾ ਕਿ ਸਮਝੌਤਾ ਭਾਰਤ ਦੀ ਏਕਤਾ ਦੀ ਇਕ ਮਿਸਾਲ ਵਜੋਂ ਖੜਾ ਜਿੱਥੇ ਦੋਵੇਂ ਰਾਜ ਊਰਜਾ ਪੱਖੋਂ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਵਿਵਾਦਾਂ ਨੂੰ ਛੱਡ ਦਿੰਦੇ ਨੇ। ਸਰਕਾਰ ਨੇ ਸੰਸਥਾਗਤ, ਸਨਅਤੀ ਅਤੇ ਵਪਾਰਕ ਗਾਹਕਾਂ ਨੂੰ ਪ੍ਰਚੂਨ ਵਿਕਰੇਤਾਵਾਂ ਤੋਂ ਮੋਟਰ ਈਂਧਨ ਅਤੇ ਹਾਈ ਸਪੀਡ ਡੀਜ਼ਲ ਖਰੀਦਣ ਤੇ ਰੋਕ ਲਾ ਦਿੱਤੀ ਏ। ਸਰਕਾਰ ਨੇ ਕਿਹਾ ਕਿ ਉਹ ਘਰੇਲੂ ਪੈਟਰੋਲ ਪੰਪਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ। ਪੱਛਮੀ ਏਸ਼ੀਆ ਵਿਚ ਟਕਰਾਅ ਕਾਰਨ ਆਲਮੀ ਸਪਲਾਈ ਲੜੀਆਂ ਵਿਚ ਵਿਘਨ ਦਰਮਿਆਨ ਸਥਾਨਕ ਈਂਧਨ ਦੀ ਘਾਟ ਨੂੰ ਰੋਕਣ ਲਈ ਫੈਸਲਾ ਲਿਆ ਗਿਆ ਸੀ। ਪੈਟਰੋਲ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਇਹ ਪਾਬੰਦੀਆਂ 90 ਦਿਨਾਂ ਤੱਕ ਲਾਗੂ ਰਹਿਣਗੀਆਂ। ਪਰਚੂਨ ਵਿਕਰੇਤਾਵਾਂ ਪ੍ਰਤੀ ਗਾਹਕ ਪ੍ਰਤੀ ਦਿਨ ਵੱਧ ਤੋਂ ਵੱਧ 200 ਲੀਟਰ ਹਾਈ ਸਪੀਡ ਡੀਜ਼ਲ ਵੇਚਣ ਦੇ ਨਿਰਦੇਸ਼ ਦਿੱਤੇ ਗਏ ਨੇ। ਮੰਤਰਾਲੇ ਨੇ ਕਿਹਾ ਕਿ ਇਹ ਆਦੇਸ਼ ਇਸ ਸੰਕਟ ਦੌਰਾਨ ਜਮ੍ਹਾਖੋਰੀ ਨੂੰ ਰੋਕਣ ਲਈ ਇਕ ਅਸਥਾਈ ਉਪਾਅ ਨੇ। ਇਸ ਨੇ ਤੇਲ ਕੰਪਨੀਆਂ ਅਤੇ ਪਰਚੂਨ ਵਿਕਰੇਤਾਵਾਂ ਨੂੰ ਆਦੇਸ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNE ਜਲੰਧਰ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਟੈਲੀਵਿਜ਼ਨ, ਰੇਡੀਓ ਅਤੇ ਸੰਚਾਰ ਸੇਵਾਵਾਂ ਨਾਲ ਸਬੰਧਿਤ ਦੂਰਸੰਚਾਰ ਨੇਮ 2026 ਦਾ ਖਰੜਾ ਜਨਤਕ ਸਲਾਹ ਮਸ਼ਵਰੇ ਲਈ ਜਾਰੀ ਕੀਤਾ ਹੈ। ਇਸ ਖਰੜੇ ਦਾ ਉਦੇਸ਼ ਪੁਰਾਣੇ ਟੈਲੀਗ੍ਰਾਫ ਕਾਨੂੰਨ 1885 ਤਹਿਤ ਟੈਲੀਵਿਜ਼ਨ ਅਤੇ ਰੇਡੀਓ ਸੇਵਾਵਾਂ ਲਈ ਜਾਰੀ ਕੀਤੇ ਗਏ ਵੱਖ ਵੱਖ ਦਿਸ਼ਾ ਨਿਰਦੇਸ਼ਾਂ ਨੂੰ ਨਵੇਂ ਦੂਰਸੰਚਾਰ ਕਾਨੂੰਨ 2023 ਦੇ ਦਾਇਰੇ ਵਿਚ ਸ਼ਾਮਲ ਕਰਨਾ ਹੈ। ਨਵੀਂ ਵਿਵਸਥਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਨਿੱਜੀ ਪ੍ਰਸਾਰਕਾਂ ਵਿਚਕਾਰ ਇਜਾਜ਼ਤ ਦੇ ਸਮਝੌਤੇ ਤੇ ਦਸਤਖਤ ਕਰਨ ਦੀ ਜ਼ਰੂਰਤ ਨੂੰ ਖਤਮ ਕਰਦੀ ਏ। ਇਸ ਨਾਲ ਪੂਰੇ ਅਮਲ ਡਿਜੀਟਾਈਜ਼ ਹੋ ਜਾਏਗਾ। ਇਕ ਪਾਰਦਰਸ਼ੀ ਨਿਆਇਕ ਪ੍ਰਣਾਲੀ ਵੀ ਕਾਇਮ ਕੀਤੀ ਜਾਏਗੀ। ਇਹ ਖਰੜੇ ਨੇ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ ਤੇ ਪ੍ਰਕਾਸ਼ਿਤ ਕੀਤੇ ਗਏ ਨੇ। ਜਨਤਾ 27 ਜੁਲਾਈ ਤੱਕ ਆਪਣੇ ਵਿਚਾਰ, ਟਿੱਪਣੀਆਂ ਤੇ ਸੁਝਾਅ ਸਰਕਾਰ ਨੂੰ ਭੇਜ ਸਕਦੀ ਏ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਪਿਆਜ਼ ਦੀ ਖਰੀਦ ਨੂੰ ਮਜ਼ਬੂਤ ਕਰਨ ਤੇ ਕਿਸਾਨਾਂ ਲਈ ਬਿਹਤਰ ਮੁੱਲ ਯਕੀਨੀ ਬਣਾਉਣ ਲਈ ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਮੌਜੂਦਾ ਮੰਡੀ ਕੀਮਤਾਂ ਤੇ ਭੰਡਾਰ ਗ੍ਰੇਡ ਪਿਆਜ਼ ਲਈ ਗੁਣਵੱਤਾ ਦੀਆਂ ਜ਼ਰੂਰਤਾਂ ਦੇ ਆਧਾਰ ਤੇ ਘੱਟੋ ਘੱਟ ਯਕੀਨੀ ਖਰੀਦ ਮੁੱਲ ਨੂੰ 1650 ਰੁਪਏ ਪ੍ਰਤੀ ਕੁਇੰਟਲ ਤੱਕ ਸੋਧਿਆ ਗਿਐ। ਮੰਤਰੀ ਨੇ ਕਿਹਾ ਕਿ ਖਰੀਦ ਨੂੰ ਬਾਜ਼ਾਰ ਦੀਆਂ ਸਥਿਤੀਆਂ ਮੁਤਾਬਕ ਵਧੇਰੇ ਜਵਾਬਦੇਹ ਬਣਾਉਣ ਲਈ ਕੀਮਤ ਵਿਧੀ ਨੂੰ ਵੀ ਸੁਧਾਰਿਆ ਗਿਐ। ਚੰਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਮੱਧ ਏਸ਼ੀਆ ਅਤੇ ਸ਼ਾਂਘਾਈ ਸਹਿਯੋਗ ਸੰਗਠਨ SCO ਨਾਲ ਸਥਾਈ ਭਾਈਵਾਲੀ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਮੰਤਰੀ ਨੇ ਦੁਸ਼ਾਂਬੇ ਤਜਾਕਿਸਤਾਨ ਵਿਚ ਕੇਂਦਰੀ ਏਸ਼ੀਆ SCO ਦਾ ਮੂਲ ਸ਼ਾਂਤੀ ਤੇ ਸਾਂਝੇ ਵਿਕਾਸ ਤੇ SCO ਕਾਨਫਰੰਸ ਵਿਚ ਬੋਲਦੇ ਹੋਏ SCO ਵਿਚ ਭਾਰਤ ਦੀਆਂ ਤਰਜੀਹਾਂ ਨੂੰ ਉਜਾਗਰ ਕੀਤਾ। ਤਰਜੀਹਾਂ ਵਿਚ ਨੌਜਵਾਨਾਂ ਦੀ ਸ਼ਮੂਲੀਅਤ, ਸਭਿਆਚਾਰਕ ਵਟਾਂਦਰੀ, ਖੇਤੀ ਸੰਪਰਕ ਨੂੰ ਮਜ਼ਬੂਤ ਕਰਨਾ ਤੇ ਸਭਿਅਤਾ ਸਬੰਧੀ ਸਬੰਧ ਸ਼ਾਮਲ ਨੇ। ਭਾਰਤ ਅਗਲੇ ਮਹੀਨੇ ਕੋਲਕਾਤਾ ਵਿਚ ਪਹਿਲਾ SCO ਸਭਿਅਤਾ ਸੰਵਾਦ ਫੋਰਮ ਕਰਾਉਣ ਲਈ ਤਿਆਰ ਏ। ਪ੍ਰਸਿੱਧ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਨੇ ਦਸਿਆ ਕਿ ਸ੍ਰੀ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਏ। ਸ੍ਰੀ ਰਾਣਾ ਨੇ ਹਾਲ ਹੀ ਵਿਚ ਜਰਮਨੀ ਦੇ ਮਿਊਨਿਕ ਵਿਚ ISSF ਵਿਸ਼ਵ ਕੱਪ ਤੋਂ ਭਾਰਤੀ ਦਲ ਦੀ ਵਾਪਸੀ ਦੀ ਉਡਾਨ ਦੌਰਾਨ ਬੀਮਾਰ ਹੋਣ ਤੋਂ ਬਾਅਦ ਇਕ ਡਾਕਟਰੀ ਪ੍ਰਕਿਰਿਆ ਕਰਵਾਈ ਸੀ। ਨਵੀਂ ਦਿੱਲੀ ਪਹੁੰਚਣ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਸਟੈਂਟ ਲਾਉਣ ਲਈ ਇਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਰਾਣਾ ਭਾਰਤੀ ਪਿਸਟਲ ਨਿਸ਼ਾਨੇਬਾਜ਼ਾਂ ਲਈ ਬਹੁਤ ਹੀ ਵਧੀਆ ਕਾਰਗੁਜ਼ਾਰੀ ਵਾਲੇ ਕੋਚ ਵਜੋਂ ਸੇਵਾ ਨਿਭਾਰੇ ਸਨ। ਉਨ੍ਹਾਂ ਮਨੂ ਵਾਕੜ ਨੂੰ ਮਾਰਗਦਰਸ਼ਨ ਦਿੱਤਾ ਅਤੇ 2024 ਪੈਰਿਸ ਓਲੰਪਿਕ ਵਿਚ ਇਤਿਹਾਸਕ ਦੋਹਰਾ ਕਾਂਸੀ ਦਾ ਤਮਗਾ ਹਾਸਲ ਕਰਨ ਵਿਚ ਉਸਦੀ ਮਦਦ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਸਪਾਲ ਰਾਣਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਜਸਪਾਲ ਰਾਣਾ ਇਕ ਪ੍ਰਸਿੱਧ ਨਿਸ਼ਾਨੇਬਾਜ਼ ਸਨ, ਜਿਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਸਪਾਲ ਰਾਣਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਰਾਣਾ ਦੀ ਮੁਹਾਰਤ, ਅਨੁਸ਼ਾਸਨ ਤੇ ਖੇਡ ਜਗਤ ਪ੍ਰਤੀ ਸੇਵਾ ਦੀ ਅਟੁੱਟ ਵਚਨਬੱਧਤਾ ਨੇ ਉਨ੍ਹਾਂ ਨੂੰ ਕਾਫ਼ੀ ਮਕਬੂਲ ਬਣਾਇਆ। ਸ੍ਰੀ ਮੋਦੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੀ ਹਮਦਰਦੀ ਜਸਪਾਲ ਰਾਣਾ ਦੇ ਪਰਿਵਾਰ, ਦੋਸਤਾਂ ਅਤੇ ਸਮੁੱਚੇ ਖੇਡ ਭਾਈਚਾਰੇ ਨਾਲ ਏ। ਬੈਡਮਿੰਟਨ ਵਿਚ ਭਾਰਤ ਦੀ ਪੀਵੀ ਸਿੰਧੂ ਨੇ ਸਿਡਨੀ ਵਿਚ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਏ। ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਹੈ ਕਿ ਔਰਤਾਂ ਵਿਗਿਆਨ, ਸ਼ਾਸਨ ਅਤੇ ਨਵੀਨਤਾ ਵਿਚ ਭਾਰਤ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਨਿਊਟੀਓਜੀ 2026 ਵਿਚ ਪ੍ਰੀਖਿਆਰਥੀਆਂ ਪ੍ਰਤੀ ਸੁਖਾਵੇਂ ਬਦਲਾਅ ਪੇਸ਼ ਕੀਤੇ, ਮਿਆਦ ਵਧਾਈ ਦੇ ਲਈ ਆਪ ਨੂੰ ਸੋਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਰਕਾਰ ਨੇ ਸੰਸਥਾਗਤ ਤੇ ਵਪਾਰਕ ਖਰੀਦਦਾਰਾਂ ਦੇ ਪ੍ਰਚੂਨ ਪੰਪਾਂ ਤੋਂ ਇੰਧਨ ਖਰੀਦਣ ਤੇ ਰੋਕ ਲਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।